ਪੱਲੇ ਅਮਰਦਾਸ ਗੁਣ
ਬਸੰਤ ਗਣੰਤ ਨਯਾ ਸ੍ਰੀ ਗੁਰੂ ਅਮਰਦਾਸ ਆਓ ਤੁਸੀਂ ਵੀ ਰਸਨਾ ਪਵਿੱਤਰ ਕਰੋ, ਮੁਖੜੇ ਪਵਿੱਤਰ ਕਰੋ। ਇੱਕ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ,
ਸ੍ਰੀ ਗੁਰੂ ਅਮਰਦਾਸ,
ਗੁਰੂ ਅਮਰਦਾਸ ਨੇ ਮਾਣਿਆਂ ਦਾ ਮਾਂ, ਗੁਰੂ ਅਮਰਦਾਸ ਨੇ ਤਾਣਿਆਂ ਦਾ ਤਾਂ, ਗੁਰੂ ਅਮਰਦਾਸ ਨੇ ਓਟਿਆਂ ਦੀ ਓਟ, ਗੁਰੂ ਅਮਰਦਾਸ ਨੇ ਨਿਆਸਰਿਆਂ ਦਾ ਆਸਰਾ। ਅੱਜ ਸੇਠ ਗੰਗਾ ਰਾਮ ਜੂਠੇ ਭਾਂਡੇ ਮਾਂਜੀ ਜਾਂਦਾ ਹੈ ਗੁਰੂ ਕੇ ਸਿੱਖਾਂ। ਹਜ਼ੂਰ ਨੇ ਕਿਹਾ ਸੀ ਜਿਹੜਾ ਸਿੱਖ ਦੀ ਸੇਵਾ ਕਰਦਾ ਉਹ ਗੁਰੂ ਦੀ ਸੇਵਾ ਕਰਦਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤਦਾ, ਸਿੱਖ ਅੰਦਰ ਵਰਤਦਾ, ਅਤੇ ਜਿਹੜਾ ਬਨਾਵਟੀ ਹੈ ਨਾ ਇਹ ਲੋਕਡਾਊਨ ਸੇ ਮੇਰਾ ਠਾਠਾ ਬਾਗਾ ਬਣਾ ਕੇ ਠਾਠਾ ਬਾਗਾ ਅਤੇ ਠੱਗਦਾ ਨਾ ਜਿਹੜਾ ਮਾਇਆ, ਉਹ ਸਿੱਖ ਦੀ ਗੱਲ ਨਹੀਂ ਕੀਤੀ। ਹਜ਼ੂਰ ਕਿਸ ਸਿੱਖ ਦੀ ਗੱਲ ਕੀਤੀ ਹੈ? ਆਪ ਜਪਾ ਅਵਲਾ ਨਹਾਮ ਜਪਾ, ਜੋ ਆਪ ਜਪਦਾ ਹੈ ਤੇ ਦੁਨੀਆਂ ਨੂੰ ਜਪਾਉਂਦਾ ਹੈ ਸਦਨਾਮ ਤੇ ਕਰਦਾ ਹੈ ਗੁਰੂ ਦੀ ਉਸਤਤ। ਸਤਿਗੁਰੂ ਵੱਡਾ ਕਰ ਸਾ ਲਾਈ ਜਿਸ ਵਿੱਚ ਵੱਡੀਆਂ ਵੱਡੀਆਂ ਸਿੱਖਾਂ ਦੀ ਸੇਵਾ। ਸੇਵਾ ਗੁਰੂ ਕਾਲੇ ਦੋ ਹੀ ਕਰਮ ਹਨ, ਸੇਵਾ ਅਤੇ ਸਿਮਰਨ। ਸੇਵਾ ਕਰਨ ਦੇ ਨਾਲ ਫਿਰ ਸਿਮਰਨ ਪੈਦਾ ਹੋ। ਸਤਿਗੁਰੂ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ ਮਨ ਜਿੰਦੇ ਫਲ ਪਾਵਨਾ ਹਉਮੈ ਵਿੱਚ ਹੋ ਜਾਏ। ਗੰਗਾ ਰਾਮ ਗੁਰੂ ਕੇ ਸਿੱਖਾਂ ਦੇ ਜੂਠੇ ਭਾਂਡੇ ਮਾਂਜੀ ਜਾ, ਗੁਰਸਿੱਖਾਂ ਜਿਸ ਘਰ ਦੇ ਅੰਦਰ ਗੁਰਸਿੱਖ ਦੀ ਸੇਵਾ ਹੁੰਦੀ ਹੈ ਉੱਥੇ ਗੁਰੂ ਦੀ ਬਖਸ਼ਿਸ਼ ਹੀ ਬਖਸ਼ਿਸ਼, ਅਤੇ ਜਿੱਥੇ ਸਿੱਖ ਦੀ ਸੇਵਾ ਨਹੀਂ ਉੱਥੇ ਕੁਛ ਵੀ ਨਹੀਂ ਰਹਿ ਜਾਂਦਾ। ਹਜ਼ੂਰ ਨੇ ਤਾਂ ਦਸਮ ਪਾਤਸ਼ਾਹ ਜੀ ਨੇ ਦਾਨ ਦਿਓ ਇਨੀ ਹੀ ਕੋ ਭਲੋ, ਔਰ ਆਨ ਕੋ ਦਾਨ ਨਾ ਲਾਗਤ ਨਿਕੋ। ਨਿਕਾ ਕਹਿੰਦੇ ਹਨ ਸਫਲ ਨੂੰ। ਜੇ ਕੋਈ ਸਿੱਖ ਦੁਨਿਆਵੀ ਕਰਕੇ ਕੋਈ ਗਰੀਬ ਹੈ ਉਹਦੀ ਮਦਦ ਕਰੋ, ਇਹ ਨਾ ਹੋਵੇ ਕਿ ਉਹਦਾ ਵੇਖ ਕੇ ਨਫ਼ਰਤ ਕਰੋ ਜੀ ਇਹ ਮੇਰੇ ਤੋਂ ਘਟੀਆ। ਨਹੀਂ, ਗੁਰੂ ਕੇ ਸਿੱਖ ਦਾ ਜੀਵਨ ਬੜਾ ਉੱਚਾ ਜੀਵਨ ਹੈ। ਜੇ ਕੋਈ ਦੁਖਿਆਰਾ ਮਿਲਦਾ ਹੈ ਤਾਂ ਉਹਦਾ ਦੁੱਖ ਵਡਾਉਂਦਾ, ਅਤੇ ਜੇ ਕੋਈ ਸੁਖਿਆਰਾ ਮਿਲ ਜਾਂਦਾ ਤਾਂ ਧੰਨ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ੁਕਰ ਕਰਦਾ, ਪਾਤਸ਼ਾਹ ਇਹਦੇ ਉੱਪਰ ਹੀ ਬਖਸ਼ਿਸ਼ ਕੀਤੀ ਹੈ, ਮੇਰੇ ਉੱਪਰ ਹੀ ਬਖਸ਼ਿਸ਼ ਕਰ, ਕਰ ਤਾਂ ਤੇਰੇ ਸਭ ਕੁਛ ਜੈਲਸ ਨਹੀਂ ਕਰ। ਨਾਲੇ ਪੜ੍ਹਦਾ ਦੋ ਵੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬਾਬਾ ਜੀ ਬਚਨ ਕਰਦੇ ਸਨ ਇਹ ਬੀਜ ਹੈ ਪਲੇ ਦਾ, ਜਿਸ ਵਕਤ ਆਪਣੇ ਬੈੱਡ ਤੋੜਦੀ ਹੋ ਨਾ ਅੰਮ੍ਰਿਤ ਵੇਲੇ, ਇੱਕ ਤਾਂ ਅੰਮ੍ਰਿਤ ਵੇਲੇ ਉੱਠਿਆ ਕਰੋ, ਜਿਸ ਵਕਤ ਉੱਠਦੀ ਹੋ ਪਹਿਲਾਂ ਇਹ ਕਰਿਆ ਕਰੋ, ਸਭ ਤੋਂ ਪਹਿਲਾਂ ਇਹ ਕਹੋ ਪਾਤਸ਼ਾਹ ਤੂੰ ਸਰਬਤ ਦਾ ਭਲਾ ਕਰ। ਇਹ ਭਲੇ ਦਾ ਬੀਜ ਹੈ, ਇਹ ਮਹਾਂਪੁਰਸ਼ਾਂ ਦਾ ਬਚਨ ਹੈ। ਫਿਰ ਬਾਬਾ ਜੀ ਬਚਨ ਕਰਦੇ ਸਨ ਜਿਸ ਨੇ ਭਲੇ ਦਾ ਬੀਜ ਬੋਇਆ ਉਹਦਾ ਭਲਾ ਅਵਸ਼ ਹੋਏਗਾ। ਜੈਸਾ ਧਰਤੀ ਵਿੱਚ ਬੀਜ ਬੋਈਏ ਵੈਸਾ ਹੀ ਹੁੰਦਾ ਨਾ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਇਹ ਬੀਜ ਹੈ ਅੰਮ੍ਰਿਤ ਭਲਾ ਮੰਗੋ, ਤੇ ਗੁਰੂ ਕਰਦੀ ਕਰੋ ਸੇਵਾ। ਜਿਹੜੀ ਗੁਰੂ ਕਰਦੀ ਸੇਵਾ ਉਹ ਕਦੀ ਜ਼ਾਇਆ ਨਹੀਂ ਜਾ ਸਕਦੀ। ਜਾ ਕੇ ਸਿਮਰਨ ਸਭ ਕੁਛ ਪਾਈਏ ਤੇ ਬਿਰਥੀ ਕਾਲ ਨਾ ਜਾ। ਗੁਰੂ ਕਰਦੀ ਸੇਵਾ, ਕੋਈ ਸੇਵਾ ਮਿਲ ਜਾਏ, ਲੰਗਰ ਦੀ ਸੇਵਾ। ਅੱਜ ਮੈਂ ਬੜਾ ਖੁਸ਼ ਹੋਇਆ ਸ਼ਾਮ ਨੂੰ, ਪਤਾ ਕਿਉਂ? ਇਹ ਮਾਤਾਵਾਂ ਭੈਣਾਂ ਬੱਚੀਆਂ ਹੇਠਾਂ ਲੰਗਰ ਬਣਾ ਰਹੀਆਂ ਸਨ, ਨਾਲ ਸਤਨਾਮ ਦੀ ਧੁਨ ਲਾਈ ਇਹਨਾਂ ਨੇ। ਨਹੀਂ ਤਾਂ ਕਈ ਥਾਵਾਂ ਜਾਣਾ ਮਾਈਆਂ ਗੱਲਾਂ ਕਰਦੀਆਂ ਉਹ ਥੁੱਕਾਂ ਵਿੱਚ ਡਿੱਗਦੀਆਂ ਲੰਗਰ ਦੇ। ਪਰ ਇਹ ਮਾਤਾਵਾਂ ਕਿੰਨੀਆਂ ਭਾਗਾਂ ਵਾਲੀਆਂ ਹਨ, ਮੇਰਾ ਚਿੱਤ ਕਰਦਾ ਸੀ ਜਾ ਕੇ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ 'ਤੇ ਲਾਵਾਂ। ਲੰਗਰ, ਇਹ ਲੰਗਰ ਜਿਹੜਾ ਬਣਦਾ ਜੋ ਛਕੇਗਾ ਉਹ ਵੀ ਜਪੇਗਾ ਕੀ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਘਰ ਦੀ ਜਿਹੜੀ ਸੇਵਾ ਕਦੀ ਜ਼ਾਇਆ ਨਹੀਂ ਜਾ ਸਕਦੀ। ਆਓ ਕਿਰਪਾ ਲਓ, ਸਾਰੇ ਸੇਵਕ ਨਾਲ ਮਿਲ ਕੇ ਬੋਲੋ, ਦੂਸਰੇ ਪਾਸੇ ਮਾਤਾਵਾਂ ਭੈਣਾਂ ਬੱਚੀਆਂ, ਮਾਤਾਵਾਂ ਦੇ ਨੰਬਰ ਜ਼ਿਆਦਾ ਹੁੰਦੇ ਜਾਂਦੇ ਨੇ ਹੁਣ, ਗੱਜ ਕੇ ਬੋਲਦੀਆਂ ਧਾਰਨਾ। ਇੱਕ ਥਾਂ 'ਤੇ ਦਾਸ ਨੇ ਇਸ ਤਰ੍ਹਾਂ ਕੀਰਤਨ ਕਰਵਾਇਆ ਅਤੇ ਇੱਕ ਮਾਤਾ ਮੈਨੂੰ ਆ ਕੇ ਕਹਿਣਗੀ ਭਾਈ ਸਾਹਿਬ ਸਾਡੀ ਜਿੱਤ ਹੋਈ ਹੈ। ਮੈਂ ਕਿਹਾ ਮਾਤਾ ਤੁਹਾਡੀ ਤਾਂ ਹਮੇਸ਼ਾ ਹੀ ਜਿੱਤ ਹੈ, ਗੁਰੂ ਨਾਵੇਂ ਪਾਤਸ਼ਾਹ ਨੇ ਤੁਹਾਨੂੰ ਵਰ ਬਖਸ਼ਿਆ, ਮਾਈਆਂ ਰੱਬ ਰਜਾਈਆਂ ਕਿਉਂਕਿ ਤੁਸੀਂ ਸੇਵਾ ਕਰਦੀਆਂ ਹੋ। ਇੱਥੇ ਵੀ ਮੈਨੂੰ ਮਹਾਨ ਖੁਸ਼ੀ ਹੈ, ਮਾਤਾਵਾਂ ਭੈਣਾਂ ਬੱਚੀਆਂ ਬੜੇ ਪਿਆਰ ਸਤਿਕਾਰ ਨਾਲ ਪੈ ਅੰਦਰ ਸੇਵਾ ਕਰਦੀਆਂ। ਸਾਰੀ ਸੇਵਾ ਕਰਿਆ ਕਰੋ, ਇਹ ਨਾ ਮਾਈਆਂ ਦੇ ਸਿਰ ਛੱਡ ਦਿਓ ਸਭ ਕੁਝ, ਨਹੀਂ ਗੁਰੂ ਘਰ ਦੀ ਸੇਵਾ ਕਦੀ ਜ਼ਾਇਆ ਨਹੀਂ ਜਾ ਸਕਦੀ। ਆਓ ਇੱਕ ਵਾਰੀ ਪੜ੍ਹੋ, ਸਾਰੇ ਜਿਤਨੇ ਗੁਰਮੁਖ ਹੋ ਸਾਰੇ ਮੇਰੇ ਨਾਲ ਮਿਲ ਕੇ ਬੋਲੋ, ਦੂਸਰੇ ਪਾਸੇ ਮਾਤਾਵਾਂ ਭੈਣਾਂ ਬੱਚੀਆਂ। ਬਿਰਥੀ ਕਾਲ ਨਾ ਜਾਈ, ਬਿਰਥੀ ਕਾਲ ਨਾ ਜਾਈ, ਬਿਰਥੀ ਕਾਲ ਨਾ ਜਾਈ, ਬਿਰਥੀ ਕਾਲ ਨਾ ਜਾਈ, ਜਿਹੜੀ ਕਾਲਾ ਹੈ ਕਦੀ ਜ਼ਾਇਆ ਨਹੀਂ ਜਾ ਸਕਦੀ। ਤੁਲਸੀ ਜੀ ਨੇ ਲਿਖਿਆ, ਤੁਲਸੀ ਦੇਰ ਨਾ ਕੀਜੀਏ, ਭਜੀਏ ਨਾਮ ਸੁਜਾਨ, ਓਏ ਲੋਕ ਮਜ਼ੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਉਹ ਵੀ ਦਿੰਦਾ ਹੈ, ਕਈ ਵਾਰੀ ਬੰਦਾ ਦੇਖ ਕੇ ਜਨਾਉਣ ਲੱਗ ਪੈਂਦਾ ਹੈ, ਪਰ ਗੁਰੂ ਕਿਤਨਾ ਦਿਆਲੂ ਹੈ, ਦੇਂਦਾ ਦੇਹ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੇ। ਆਈ ਸੇਠ ਗੰਗਾ ਰਾਮ, ਗੁਰੂ ਕੇ ਸਿੱਖ ਨੇ ਜਦੋਂ ਦੱਸਿਆ ਇੱਥੇ ਦੋ ਤਰ੍ਹਾਂ ਦੀ ਸੇਵਾ ਹੈ, ਇੱਕ ਹੈ ਨਿਸ਼ਕਾਮ ਸੇਵਾ, ਇੱਕ ਹੈ ਸਾਕਾਮ ਸੇਵਾ। ਸਾਕਾਮ ਸੇਵਾ ਦਾ ਅਰਥ ਹੈ ਕਿਸੇ ਕਾਮਨਾ ਕਰਕੇ ਕੀਤੀ ਜਾਏ, ਅਤੇ ਨਿਸ਼ਕਾਮ ਸੇਵਾ ਉਹ ਹੈ ਜਿਹਦੇ ਵਿੱਚ ਕੋਈ ਕਾਮਨਾ ਨਾ ਹੋ, ਕੋਈ ਇੱਛਾ ਨਾ ਹੋ, ਫਿਰ ਗੁਰੂ ਜੋ ਬਖਸ਼ਿਸ਼ ਕਰ ਦੇਵੇ। ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮ। ਝੂਠੇ ਭਾਂਡੇ ਮਾਂਜੀ ਜਾਂਦਾ ਗੁਰੂ ਕੀ ਸੰਗਤਾਂ ਦੀ, ਮਨ 'ਚ ਖਿਆਲ ਹੈ ਵੀ ਕਦੇ ਤੀਜੇ ਪਾਤਸ਼ਾਹ ਆ ਕੇ ਪੁੱਛ ਲੈਣ, ਉਹ ਗੰਗਾ ਰਾਮ ਤੂੰ ਕੀ ਕਰ ਰਿਹਾ? ਹੱਥ ਸਵਾਹ ਨਾਲ ਲਿਬੜੇ ਹੋਏ ਗੁਰੂ ਕੇ ਸਿੱਖਾਂ ਦੇ ਜੂਠੇ ਭਾਂਡੇ ਮਾਂਜੀ ਜਾਂਦਾ ਤੇ ਨਾਲ ਪੜ੍ਹੀ ਜਾਂਦਾ ਹੈ,
ਸੇਵਾ ਕਰ ਲੈਣੀ ਮਾਣੀ ਜਿੰਦੇ ਮੇਰੀ
ਜਾਂਦਾ ਗੰਗਾ ਰਾਮ, ਮਨ ਵਿੱਚ ਖਿਆਲ ਹੈ ਕਦੇ ਨਾ ਕਦੇ ਪਾਤਸ਼ਾਹ ਜ਼ਰੂਰ ਦਰਸ਼ਨ ਦੇਣਗੇ। ਅੱਜ ਤੀਜੇ ਪਾਤਸ਼ਾਹ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਦੀਵਾਨ ਵਿੱਚ ਉੱਠੇ, ਨਾਲ ਗੁਰੂ ਕੀ ਸੰਗਤਾਂ ਆ ਗਏ ਲੰਗਰ ਦੇ ਵਿੱਚ, ਗੰਗਾ ਰਾਮ ਦੇ ਕੋਲ ਆ ਕੇ ਖੜੇ ਹੋ ਗਏ। ਗੰਗਾ ਰਾਮ ਤਾਂ ਸਿਰ ਹੇਠਾਂ ਹੈ, ਜੂਠੇ ਭਾਂਡੇ ਮਾਂਜੀ ਜਾਂਦਾ। ਸੇਵਾ ਜਿਹੜੀ ਗੁਰੂ ਘਰ ਦੀ ਸੇਵਾ ਨਾ, ਉਹ ਕੇਵਲ ਅਸੀਂ ਵਿਖਾਵੇ ਦੀ ਕਰਦੇ ਹਾਂ, ਪਰ ਨਹੀਂ, ਦਾਣਾ ਪਾਣੀ ਤਾਂ ਗੁਰੂ ਕਾ ਹੀ ਹੈ ਤੇ ਟਹਿਲ ਸੇਵਾ ਉਹ ਸਿੱਖਾਂ ਦੀ ਹੁੰਦੀ ਹੈ। ਇੱਕ ਵਾਰੀ ਸੰਤ ਬਾਬਾ ਅਤਰ ਸਿੰਘ ਜੀ, ਮਹਾਰਾਜਾ ਹੀਰਾ ਸਿੰਘ ਨਾਭਾ ਉਹਨਾਂ ਦੇ ਮਹਿਲਾਂ ਵਿੱਚ ਪ੍ਰਸ਼ਾਦ ਛਕਣ ਗਏ ਤੇ ਮਹਾਰਾਜਾ ਹੀਰਾ ਸਿੰਘ ਨੇ ਜਦੋਂ ਸੰਤਾਂ ਨੇ ਪ੍ਰਸ਼ਾਦ ਛਕ ਲਿਆ ਨਾ ਤੇ 1.25 ਲੱਖ ਰੁਪਏ ਦੀ ਥੈਲੀ ਸੰਤਾਂ ਅੱਗੇ ਰੱਖੀ। ਸੰਤਾਂ ਨੇ ਵੇਖਿਆ ਹੀ ਨਹੀਂ, ਮਹਾਰਾਜਾ ਹੀਰਾ ਸਿੰਘ ਕਹਿਣ ਲੱਗੇ, ਮਹਾਰਾਜ ਇਹ ਕੋਈ 200-400 ਰੁਪਈਆ ਨਹੀਂ, 1.25 ਲੱਖ ਰੁਪਈਆ। ਸੰਤ ਉੱਠ ਕੇ ਖੜੇ ਹੋ ਗਏ ਤੇ ਮਾਰਿਆ ਠੁੱਡਾ, ਕਹਿਣ ਲੱਗੇ, ਹੀਰਾ ਸਿੰਘ ਤੂੰ ਕਹਿਣਾ ਤੇਰੇ ਵਰਗਾ ਦਾਨੀ ਕੋਈ ਨਹੀਂ ਤੇ ਸਾਡੇ ਵਰਗਾ ਤਿਆਗੀ ਵੀ ਕੋਈ ਨਹੀਂ ਹੋ ਸਕਦਾ। ਮਹਾਰਾਜਾ ਹੀਰਾ ਸਿੰਘ ਕਹਿਣ ਲੱਗਾ, ਪਾਤਸ਼ਾਹ ਭੁੱਲ ਗਿਆ ਮਹਾਰਾਜ, ਕਿਰਪਾ ਕਰੋ। ਕੀ ਹੋਇਆ? ਪ੍ਰਸ਼ਾਦ ਸਕੋ ਇੱਕ ਦਿਨ ਫਿਰ ਇਹੀ ਵਾਕਿਆ ਮਾਲਕ ਹਰਦਿੱਤ ਸਿੰਘ ਨਾਲ ਹੋਇਆ ਸੀ। ਸੰਤਾਂ ਨੇ ਪ੍ਰਸ਼ਾਦ ਚੱਕਿਆ ਤੇ ਮਲਕ ਸਾਹਿਬ ਕੁਰਸੀ ਉੱਪਰ ਚੜ੍ਹ ਕੇ ਬੈਠੇ ਰਹੇ। ਲੰਗਰ ਜਦੋਂ ਛਕਿਆ ਉੱਚੀ ਸਾਰੀ ਕੁਰਸੀ ਉੱਪਰ ਚੜ੍ਹ ਕੇ ਬੈਠੇ ਰਹੇ। ਜਦੋਂ ਪ੍ਰਸ਼ਾਦ ਚੱਕਿਆ ਨਾ ਸੰਤਾਂ ਨੇ ਤੇ ਬਾਅਦ ਵਿੱਚ ਕੀਤੀ ਅਰਦਾਸ, ਪਾਤਸ਼ਾਹ ਦਾਣਾ ਪਾਣੀ ਗੁਰੂ ਕਾ ਤੇ ਟਹਿਲ ਸੇਵਾ, ਟਹਿਲ ਸੇਵਾ ਨੌਕਰਾਂ ਚਾਕਰਾਂ ਦੀ। ਮਲਕ ਸਾਹਿਬ ਕਹਿਣ ਲੱਗੇ ਮਹਾਰਾਜ ਮੈਂ, ਸੰਤ ਕਹਿਣ ਲੱਗੇ ਤੂੰ ਖਾਲੀ ਟਹਿਲ ਸੇਵਾ ਕਰਨੀ ਸੀ, ਦਾਣਾ ਪਾਣੀ ਤਾਂ ਹੈ ਹੀ ਗੁਰੂ ਕਾ, ਟਹਿਲ ਸੇਵਾ ਕਰਨੀ ਸੀ, ਤੂੰ ਕੀਤੀ ਕੋਈ ਨਹੀਂ, ਤੂੰ ਖਾਲੀ ਹੈ, ਸੇਵਾ ਤਾਂ ਨੌਕਰ ਚਾਕਰ ਲੈ ਗਏ। ਉਸ ਵਕਤ ਚਰਨਾਂ ਉੱਪਰ ਢਹਿ ਪਏ, ਕਹਿਣ ਲੱਗੇ ਮਹਾਰਾਜ ਫਿਰ ਕੱਲ੍ਹ ਦਾ ਪ੍ਰਸ਼ਾਦਾ ਫਿਰ ਛਕੋ। ਸਰਦਾਰਨੀ ਸਾਹਿਬਾਂ ਨੇ ਆਪ ਚੌਕੇ 'ਚ ਬੈਠ ਕੇ ਪ੍ਰਸ਼ਾਦਾ ਤਿਆਰ ਕੀਤਾ ਅਤੇ ਸੰਤਾਂ ਨੇ ਕੀਤੀ ਅਰਦਾਸ। ਫਿਰ ਨਾਲ ਹੀ ਕਹਿਣ ਲੱਗੇ ਹਰਦਿੱਤ ਸਿਆ ਚਿੱਤ ਕਰਦਾ ਕਿ ਇੱਦਾਂ ਦਾ ਪ੍ਰਸ਼ਾਦਾ ਰੋਜ਼ ਛਕਿਆ ਕਰੀਏ, ਕਿਉਂਕਿ ਪਿਆਰ ਨਾ ਲੈਣਾ, ਸਤਿਕਾਰ ਨਾ ਲੈਣਾ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਆਏ। ਅਰਦਾਸ ਵੀ ਕਈ ਘਰਾਂ ਵਿੱਚ ਜਾਂਦੇ ਹਨ ਜਿੱਥੇ ਗੁਰੂ ਕੇ ਸਿੱਖ ਪਿਆਰ ਸਤਿਕਾਰ ਨਾਲ ਸੱਦੇ ਹਨ, ਜਾ ਕੇ ਪ੍ਰਸ਼ਾਦ ਛਕੀਦਾ, ਨਾਲ ਬਚਨ ਵਿਲਾਸ ਨਾਲ ਸਤਿਕਾਰ ਵੀ ਕਰਦੇ ਹਨ। ਸਾਡੇ ਵੀ ਤਾਂ ਐਸਾ ਕੋਈ ਗੁਣ ਨਹੀਂ, ਪਰ ਗੁਰੂ ਦੀ ਕਿਰਪਾ ਹੈ, ਤੁਸੀਂ ਕੀਰਤਨ ਦਾ ਸਤਿਕਾਰ ਕਰਦੇ। ਮੇਰੇ ਵਰਗਾ ਨੂੰ ਕੌਣ ਜਾਣਦਾ, ਹਮ ਰੁੱਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕਿਹੜੇ ਹਮ ਥਾਪੇ, ਪਰ ਤੁਹਾਡੀ ਜਿਹੜੀ ਸੇਵਾ ਉਹ ਕਾਲ ਪਏਗੀ, ਥਾਂ ਹੀ ਪਏਗੀ, ਗੁਰੂ ਕਰਦੀ ਸੀ। ਜਿਸ ਤਰੀਕੇ ਨਾਲ ਵੀ ਕੋਈ ਸੇਵਾ ਕਰਦਾ ਹੈ, ਅੱਜ ਗੰਗਾ ਰਾਮ ਸੇਵਾ ਕਰੀ ਜਾਂਦਾ ਤੇ ਤੀਜੇ ਪਾਤਸ਼ਾਹ ਕੋਲ ਆ ਕੇ ਖੜੇ ਹੋ ਗਏ। ਹੌਲੀ ਜੀ ਕਹਿਣ ਲੱਗੋ ਗੰਗਾ ਰਾਮ ਇੱਥੇ ਕੀ ਪਿਆ ਕਰਦਾ? ਪਹਿਲੇ ਤਾਂ ਗੰਗਾ ਰਾਮ ਨੇ ਸਿਰ ਤਾਂ ਚੱਕਿਆ, ਸੋਚਣ ਲੱਗਾ ਗੁਰੂ ਅੰਤਰਜਾਮੀ ਹੈ, ਮੇਰਾ ਨਾਮ ਵੀ ਜਾਣਦਾ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਣ। ਗੁਰੂ ਅੰਤਰਜਾਮੀ, ਹਰ ਅੰਤਰਜਾਮੀ ਜਾਣੇ ਬਿਨ ਬੋਲਤ ਆਪ ਪਛਾਣੇ। ਗੰਗਾ ਰਾਮ ਹੱਥ ਸਵਾਹ ਨਾਲ ਲਿਬੜੇ ਹੋਏ ਸਨ, ਉੱਠ ਕੇ ਖੜਾ ਹੋਇਆ, ਚਰਨਾਂ ਉੱਪਰ ਮੱਥਾ ਟੇਕਿਆ। ਸਤਿਗੁਰ ਫਿਰ ਕਹਿਣ ਲੱਗੇ ਗੰਗਾ ਰਾਮ ਕੀ ਕਰ ਰਹੇ ਹੈ? ਕਹਿਣ ਲੱਗਾ ਮਹਾਰਾਜ ਤੁਹਾਡੇ ਸਿੱਖਾਂ ਦੇ ਜੂਠੇ ਭਾਂਡੇ ਮਾਂਜਦੇ। ਅੱਛਾ, ਕਿੰਨਾ ਚਿਰ ਹੋ ਗਿਆ? ਮਹਾਰਾਜ 6 ਮਹੀਨੇ ਹੋ ਗਏ। ਸਤਿਗੁਰ ਮੁਸਕਰਾ ਪਏ, ਕਹਿਣ ਲੱਗੇ ਗੰਗਾ ਰਾਮ ਤੇਰੀ ਜਿਹੜੀ ਕਾਲ ਹੈ ਉਹ ਗੁਰੂ ਘਰ 'ਚ ਪ੍ਰਵਾਨ ਹੈ, ਮੰਗ ਕੀ ਮੰਗਦਾ? ਗੁਰੂ ਕਿਤਨਾ ਦਿਆਲੂ ਹੈ, ਸਿੱਖ 6 ਮਹੀਨੇ ਕਾਲ ਨਾ ਕਾਲੇ ਤੇ ਗੁਰੂ ਕਹਿ ਦੇਵੇ ਜੋ ਤੇਰਾ ਚਿਤ ਕਰਦਾ ਮੰਗ ਲੈ। ਗੰਗਾ ਰਾਮ ਚੁੱਪ ਕਰ ਗਏ। ਹਜ਼ੂਰ ਨੇ ਦੂਸਰੀ ਵਾਰੀ ਬਚਨ ਕੀਤਾ, ਗੰਗਾ ਰਾਮ ਤੂੰ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਹੈ, ਗੁਰਮੁਖ ਮਾਈ ਭਾਈ ਉਹਨਾਂ ਦੀ ਸੇਵਾ ਕੀਤੀ ਹੈ, ਭਾਈ ਤੇਰੀ ਸੇਵਾ ਗੁਰੂ ਘਰ 'ਚ ਪ੍ਰਵਾਨ ਹੈ, ਮੰਗ ਕੀ ਮੰਗਦਾ? ਗੰਗਾ ਰਾਮ ਕਹਿਣ ਲੱਗਾ ਮਹਾਰਾਜ ਮੈਂ ਜੋ ਮੰਗਾਂਗਾ ਤੁਸੀਂ ਮੈਨੂੰ ਦੇ ਦਿਓਗੇ? ਸਤਿਗੁਰ ਕਹਿਣਗੇ ਤਾਂ ਦਰਬਾਰ ਹੈ ਹੀ ਐਸਾ, ਆਓ ਜਿਹੜਾ ਸਾਰੇ ਪਲ ਵੀ
ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ
ਜੋ ਮੰਗੋਗੇ ਮਿਲ ਜਾਏਗਾ, ਕਿਉਂਕਿ ਤੀਜਾ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਬਾਣੀ ਦਾ ਰਚਨ ਹਾਰਾ ਗੁਰੂ ਗੁਰਵੀ ਬਖਸ਼ੇ, ਜੋ ਇੱਥੇ 84 ਵਾਰੀ ਇਸ਼ਨਾਨ ਕਰੇਗਾ, 84 ਜਪਜੀ ਸਾਹਿਬ ਦੇ ਪਾਠ ਕਰੇਗਾ, ਉਹਦੀ 84 ਕੱਟੀ ਜਾਏਗੀ। ਆਓ ਪਿਆਰਿਓ, ਕਿਉਂਕਿ ਬਾਣੀ ਕਦੀ ਪੁਰਾਣੀ ਨਹੀਂ ਹੁੰਦੀ, ਇਨਸਾਨ ਦੇ ਲਿਖੇ ਹੋਏ ਲੇਖ ਪੁਰਾਣੇ ਹੋ ਜਾਂਦੇ ਹਨ, ਅਖਬਾਰਾਂ ਪੁਰਾਣੀਆਂ ਹੋ ਜਾਂਦੀਆਂ, ਇਨਸਾਨ ਦੀਆਂ ਬੋਲੀਆਂ ਹੋਈਆਂ ਗੱਲਾਂ ਪੁਰਾਣੀਆਂ ਹੋ ਜਾਂਦੀਆਂ, ਪਰ ਜਿਹੜੀ ਇਹ ਬਾਣੀ ਹੈ ਨਾ ਇਹ ਪੁਰਾਣੀ ਨਹੀਂ ਹੁੰਦੀ। ਸਾਹਿਬ ਮੇਰਾ ਨਿਤ ਨਵਾਂ, ਧਰਤੀ ਵਿੱਚੋਂ ਪਾਣੀ ਰੋਜ਼ ਨਿਤ ਨਵਾਂ ਨਿਕਲਦਾ, ਗਊ ਦੇ ਥਣਾਂ ਵਿੱਚੋਂ ਦੁੱਧ ਰੋਜ਼ ਨਿਤ ਨਵਾਂ ਨਿਕਲਦਾ, ਸੂਰਜ ਰੋਜ਼ ਨਿਤ ਨਵਾਂ ਚੜ੍ਹਦਾ, ਇਸੇ ਤਰ੍ਹਾਂ ਗੁਰੂ ਦੀ ਬਖਸ਼ਿਸ਼ ਵੀ ਨਿਤ ਨਵੀਂ ਹੈ। ਆਓ ਜਿਹੜਾ ਚੋਰੀਆਂ ਅੱਡੋ, ਅੱਜ ਦਾਤ ਮੰਗ ਲਓ, ਜੋ ਵੀ ਇੱਥੋਂ ਮੰਗ ਕੇ ਜਾਓਗੇ ਗੁਰੂ ਬਖਸ਼ਿਸ਼ ਕਰੇਗਾ, ਕਿਉਂਕਿ ਘਰ ਤਾਂ ਤੇਰੇ ਸਭ ਕੁਛ ਹੈ। ਅੱਜ ਇਹੀ ਦਾਤ ਸਾਨੂੰ ਮਿਲ ਜਾਏ ਪਾਤਸ਼ਾਹ, ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਓਏ ਨਾਮ ਤੇਰਾ ਜਪੀ ਦਿਨ ਰਾਤ, ਰਾਤ ਦਿਨ ਜਪੀ ਜਾਈਏ ਕਿ ਰਸਨਾ ਜਪਦੀ ਰਹੇ। ਆਓ ਸਾਰੇ ਜਿਤਨੇ ਗੁਰਮੁਖ ਪਿਆਰੇ ਸਾਰੇ ਮਿਲਦਾ ਮਿਲ ਕੇ ਬੋਲੋ, ਦੂਸਰੇ ਪਾਸੇ ਮਤਾਵਾਂ ਭੈਣਾਂ ਬੱਚੀਆਂ,
ਜੋ ਮੰਗੇ ਠਾਕੁਰੀ ਆਪਣੇ ਤੇ ਸੋਈ ਸੋਈ ਦੇਵਾ, ਜੋ
ਮਰਜ਼ੀ ਮੰਗ, ਗੁਰੂ ਨਾਨਕ ਦਾ ਖੀਸਾ ਤੇਰਾ ਹੱਥ ਹੈ, ਜੋ ਮਰਜ਼ੀ ਕੱਢ ਲੈ। ਅੱਛਾ ਮਹਾਰਾਜ, ਇਤਨੇ ਮੇਰੇ ਉੱਪਰ ਦਿਆਲ ਕਿਉਂ ਹੋਏ ਹੋ? ਗੰਗਾ ਰਾਮ ਤੋਂ ਗੁਰੂ ਕੇ ਸਿੱਖਾਂ ਦੇ ਜੂਠੇ ਭਾਂਡੇ ਮਾਂਜੇ ਹਨ 6 ਮਹੀਨੇ। ਮਹਾਰਾਜ ਫਿਰ ਮੈਂ ਮੰਗਾ, ਹਜ਼ੂਰ ਖੜੇ ਹਨ ਨਾਲ, ਗੁਰੂ ਕੀ ਸੰਗਤ ਖੜੀ ਹੈ, ਤੀਜੇ ਪਾਤਸ਼ਾਹ ਰੱਬੀ ਨੂੰ ਗੰਗਾ ਰਾਮ ਕਹਿਣ ਲੱਗਾ, ਮਹਾਰਾਜ ਜੇ ਮੇਰੇ ਉੱਪਰ ਖੁਸ਼ ਹੋਇਓ ਤਰੁੱਠੇ ਹੋ ਤੇ ਮੈਨੂੰ ਅੱਗੇ ਵਰਗਾ ਸੇਠ ਬਣਾ ਦਿਓ। ਤੀਜੇ ਪਾਤਸ਼ਾਹ ਮੁਸਕਰਾ ਪਏ, ਕਹਿਣ ਲੱਗੇ, ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੱਡਾ ਬਣਾ ਦਈਏ? ਮਹਾਰਾਜ ਇਹ ਤੇਰੀ ਰਹਿਮਤ, ਕਿਉਂਕਿ ਜਿਤਨਾ ਤੂੰ ਵੱਡਾ ਹੈ ਉਤਨੀ ਮੇਰੀ ਮਤ ਛੋਟੀ, ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ। ਹਜ਼ੂਰ ਕਹਿਣਗੇ, ਗੰਗਾ ਰਾਮ ਅੱਗੇ ਨਾਲੋਂ ਵੱਡਾ ਸੇਠ ਬਣ ਜਾਏਗਾ। ਮਹਾਰਾਜ ਫਿਰ ਮੈਂ ਕੀ ਕਰਾਂ? ਹਜ਼ੂਰ ਕਹਿਣਗੇ, ਦਿੱਲੀ ਚਲਾ ਜਾ, ਗੁਰੂ ਨੂੰ ਸ਼ਾਹ ਸਮਝੀ, ਆਪ ਗੁਮਾਸਤਾ ਰਹੀ, ਆਪ ਨਾ ਕੁਛ ਬਣੀ, ਗੁਰੂ ਘਰ ਨੂੰ ਨਾ ਭੁੱਲੀ। ਇਹ ਕਈ ਵਾਰ ਅਸੀਂ ਗੁਰੂ ਘਰ ਛੱਡ ਜਾਂਦੇ, ਜਿਹੜਾ ਗੁਰੂ ਘਰ ਛੱਡ ਗਿਆ ਉਹ ਫਿਰ ਰੋਗੀ ਹੋ ਜਾਂਦਾ। ਰੋਗੀ ਤਨ ਦਾ ਵੀ ਰੋਗੀ ਆ ਤੇ ਮਨ ਦਾ ਵੀ ਰੋਗੀ ਹੋ ਜਾ। ਦਾਤਾਂ ਪ੍ਰਾਪਤ ਕਰਕੇ ਗੁਰੂ ਘਰ ਚ ਆਉਣਾ ਸੀ, ਇਹ 4 ਦਿਨ ਆ ਕੇ ਜੇ ਗੁਰੂ ਨੇ ਘਾਲ ਥਾਂ ਪਾਏ ਤੇ ਗੁਰਦੁਆਰੇ ਨਹੀਂ ਆਉਂਦਾ। ਸਰਦਾਰ ਜੀ ਗੁਰਦੁਆਰੇ ਨਹੀਂ ਆਉਂਦੇ ਜੀ, ਮੇਰੇ ਕੋਲ ਟਾਈਮ ਪਿਆ, ਮੈਂ ਬੜਾ ਬਿਜ਼ੀ ਹੋ ਗਿਆ, ਕੰਮ ਨਹੀਂ ਮੁੱਕਦੇ। ਜੇ ਕੋਈ ਕਹਿ ਦੇਵੇ ਵੀ ਨਾਮ ਜਪੋ, ਬੁਢੇਪੇ ਵੇਲੇ ਜਪਾਂਗੇ, ਅਜੇ ਬੜਾ ਸਮਾਂ ਪਿਆ, ਖਾਓ ਪੀਓ ਮੌਜ ਮੇਲੇ ਕਰੋ। ਪਰ ਹਜ਼ੂਰ ਕਹਿੰਦੇ ਨੇ, ਪਤਾ ਨਹੀਂ ਬੁਢੇਪਾ ਆਵੇ ਕਿ ਨਾ ਆਵੇ, ਤੈਨੂੰ ਕੀ ਪਤਾ ਬੁਢੇਪਾ ਆਵੇ ਕਿ ਨਾ ਆਵੇ, ਕਿਉਂਕਿ ਜਵਾਨੀ ਚ ਮਾਇਆ ਜੋੜਦੇ ਹਨ। ਜਵਾਨੀ, ਭਾਈ ਨੰਦ ਲਾਲ ਜੀ ਨੇ ਲਿਖਿਆ, ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ, ਉਹ ਜਿਹੜੇ ਬੀਤੇ ਨਾਲ ਤੁਹਾਡੇ ਸਹੀ ਭਲੇ ਦਿਹਾੜੇ। ਸ਼ੇਖ ਸਾਦੀ ਬੜਾ ਰੱਬਪ੍ਰਸਤ ਬੰਦਾ ਸੀ, ਲੱਕ ਮਾਣ ਵਾਕੋਂ ਦੂਰ ਹੈ, ਹੱਥ ਵਿੱਚ ਸੋਟੀ ਫੜੀ ਹੋਈ, ਨਿਗਾਹ ਧਰਤੀ ਉੱਪਰ ਹੈ, ਤੁਰਿਆ ਆਉਂਦਾ। ਅੱਗੇ ਨਿੱਕੇ ਨਿੱਕੇ ਬੱਚੇ ਪੈ ਖੇਲਦੇ ਸਨ, ਕਹਿਣ ਲੱਗੇ ਸ਼ੇਖ ਸਾਦੀ ਤੈਨੂੰ ਜਦੋਂ ਵੀ ਤੱਕਦੇ ਹਾਂ ਤੇਰੀ ਨਿਗਾਹ ਧਰਤੀ ਵੱਲ ਹੈ, ਲੱਗਦਾ ਤੇਰੀ ਕੋਈ ਕੀਮਤੀ ਚੀਜ਼ ਗੁਆਚ ਗਈ ਹੈ। ਸ਼ੇਖ ਸਾਦੀ ਦੀਆਂ ਅੱਖਾਂ ਵਸ ਪਈਆਂ, ਕਹਿਣ ਲੱਗਾ ਬੱਚਿਓ ਜਾਓ ਖੇਲੋ ਕੁਦੋ। ਪਰ ਬੱਚਿਆਂ ਨੇ ਹੱਠ ਕੀਤਾ ਤੇ ਸ਼ੇਖ ਸਾਦੀ ਤੂੰ ਸਾਨੂੰ ਦੱਸ, ਤੈਨੂੰ ਜਦੋਂ ਵੀ ਅਸੀਂ ਤੱਕਦੇ ਹਾਂ ਤੇਰੀ ਨਿਗਾਹ ਧਰਤੀ ਵੱਲ ਹੁੰਦੀ ਹੈ। ਉਸ ਵਕਤ ਸ਼ੇਖ ਸਾਦੀ ਦੀਆਂ ਅੱਖਾਂ ਵਸ ਪਈਆਂ, ਕਹਿਣ ਲੱਗਾ ਬੱਚਿਓ ਇਹਨਾਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਮੇਰਾ ਜਵਾਨੀ ਦਾ ਹੀਰਾ ਗੁੰਮ ਹੋ ਗਿਆ, ਲੱਭਦਾ ਫਿਰਦਾ ਪਰ ਮਿਲੇਗਾ ਨਹੀਂ, ਲੱਭਦਾ ਫਿਰਦਾ ਜਵਾਨੀ ਜਵਾਨੀ ਸਦਾ ਨਹੀਂ ਰਹਿੰਦੀ, ਬੁਢੇਪਾ ਆਉਂਦਾ ਅਤੇ ਨਾਲ ਹੀ ਬੋਲੀਏ ਬਸਰਾ ਵੱਜ ਜਾਂਦਾ। ਬੱਚੇ ਵੀ ਕਹਿੰਦੇ ਨੇ ਬਾਪੂ ਜੀ ਤਾਂ ਹੁਣ ਤੁਸੀਂ ਨਾ ਬੋਲਿਆ ਕਰੋ, ਆਪਣੇ ਹੱਥੀਂ ਕੰਮ ਬਣਾਏ ਅਤੇ ਬੱਚੇ ਕਹਿੰਦੇ ਨੇ ਤੁਸੀਂ ਨਾ ਬੋਲਿਆ ਕਰੋ, ਪਿਤਾ ਜੀ ਹੁਣ ਕੰਮ 'ਤੇ ਵੀ ਨਾ ਆਇਆ ਕਰੋ ਤੁਸੀਂ। ਬੁਢੇਪਾ ਜੋ ਆ ਗਏ, ਮੂੰਹ 'ਚ ਦੰਦ ਨਹੀਂ ਰਹਿੰਦੇ, ਜਿਵੇਂ ਖਾਲੀ ਬਟੂਆ ਹੁੰਦਾ, ਗੱਲ ਕਰਨ ਨੂੰ ਚਿੱਤ ਨਹੀਂ ਕਰਦਾ। ਇਹ ਮਹਾਂਪੁਰਸ਼ਾਂ ਨੇ ਪਹਾੜੇ ਜਿਵੇਂ ਬੱਚੇ ਪੜ੍ਹਦੇ ਹਨ ਨਾ ਲਿਖਿਆ, ਇੱਕ ਦਹਾਇਆ ਦਾ ਤੈਨੂੰ ਖੇਡਣ ਦਾ ਚੜਿਆ ਚਾ, ਦੋ ਦਹਾਇਆ ਵੀ ਜੋ ਬੇਲੇ ਵਿੱਚ ਸ਼ੀ, ਤਿੰਨ ਦਹਾਇਆ ਤੀ ਜੰਮੇ ਪੁੱਤਰ ਧੀ, ਚਾਰ ਦਹਾਇਆ ਚਾਲੀ ਤੇਰੇ ਗਲ ਵਿੱਚ ਪਈ ਪੰਜਾਲੀ, ਪੰਜ ਦਹਾਇਆ ਪੰਜਾਹ ਤੂੰ ਪੁੱਛਣ ਲੱਗੋ ਰਾਹ, ਛੇ ਦਹਾਇਆ ਸੱਠ ਤੂੰ ਹੱਥ ਵਿੱਚ ਫਾਲੀ ਲੱਠ, ਸੱਤ ਦਹਾਇਆ ਸੱਤਰ ਤੂੰ ਚੇਤਿਓ ਗਿਆ ਬਹੱਤਰ, ਅੱਠ ਦਹਾਇਆ ਅੱਸੀ ਮੰਗੇ ਦੁੱਧ ਤੇ ਮਿਲੇ ਲੱਸੀ, ਨੌ ਦਹਾਇਆ ਨੱਬੇ ਤੇਰੀ ਗੱਲ ਕੋਈ ਨਾ ਫੱਬੇ, ਦਸ ਦਹਾਇਆ ਸੌ ਘਰ ਵਾਲੇ ਕਹਿੰਦੇ ਬੁੜਿਆ ਭਾਵੇਂ ਮਰ ਤੇ ਭਾਵੇਂ ਰਹੋ ਭਾਵੇਂ ਢੱਠੇ ਕੁਛ ਪਾਓ ਪਰ ਸਾਡੇ ਤਾਂ ਮਗਰੋਂ ਲਾਓ। ਇਹ ਅਵਸਥਾ ਆ ਜਾਂਦੀ ਹੈ, ਬੱਚੇ ਕਹਿੰਦੇ ਨੇ ਬਾਪੂ ਜੀ ਤੁਸੀਂ ਅੰਦਰ ਨਾ ਆਇਆ ਕਰੋ, ਬਾਹਰ ਹੀ ਬੈਠੋ, ਦਰਬਾਨ ਬਣ ਕੇ ਬੈਠਾ ਹੈ, ਗੱਲ ਨਹੀਂ ਸੁਣਦੇ। ਬੁਢੇਪਾ ਜੋ ਆ ਗਏ, ਇਸੇ ਤਰ੍ਹਾਂ ਹਜ਼ੂਰ ਬਖਸ਼ਿਸ਼ ਕਰਦੇ ਹਨ, ਜਵਾਨੀ ਵਿੱਚ ਹੀ ਸਭ ਕੁਛ ਕਰ ਸਕਦਾ ਹੈ। ਭਾਈ ਨੰਦ ਲਾਲ ਜੀ ਨੇ ਕਮਾਲ ਕੀਤੀ ਹੈ, ਬੁੱਢਾ ਹੋਇਆ ਜੋਬਨ ਖੋਇਆ ਬੈਠ ਉਮਰ ਦੇ ਮੰਦਰ, ਅੱਛੀ ਰਹੀ ਸੋਈ ਗੁਰੂ ਮੇਰੇ ਜੋ ਬੀਤੀ ਚਰਨਾ ਅੰਦਰ। ਉਹੀ ਸਮਾਂ ਤੁਹਾਡਾ ਆਪਣਾ ਜੋ ਗੁਰੂ ਚਰਨਾਂ ਨਾਲ ਜੁੜਿਆ, ਜੁੜ ਪਿਆਰਿਆ ਚਿੱਤ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਜੋੜ, ਜੁੜ ਪਿਆਰਿਆ ਚਿੱਤ ਸ੍ਰੀ ਗੁਰੂ ਨਾਨਕ ਦੇਵ ਦੇ ਚਰਨਾਂ ਨਾਲ ਜੋੜ, ਜੁੜ ਪਿਆਰੇ ਗਿਆ ਮਨ ਗੰਗਾ ਆਰਾਮ ਦਾ। ਹਜ਼ੂਰ ਕਹਿਣਗੇ ਗੰਗਾ ਆਰਾਮ ਗੁਰੂ ਨਾਨਕ ਨੂੰ ਸ਼ਾਹ ਸਮਝੀ ਆਪ ਗੁਮਾਸਾ ਬਣ ਕੇ ਰਹੀ, ਗੁਰੂ ਕਾਨੂੰ ਨਾ ਭੁੱਲੀ, ਦਿੱਲੀ ਚਲਾ ਜਾ। ਗੰਗਾ ਆਰਾਮ ਦਿੱਲੀ ਪਹੁੰਚ ਗਏ, ਗੁਰੂ ਕਾ ਹੁਕਮ ਪਾ ਕੇ। ਸਤਿਗੁਰੂ ਤੀਜੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਨਾਲ ਵਚਨ ਕੀਤਾ, ਅੱਗੇ ਨਾਲੋਂ ਵੱਡਾ ਸੇਠ ਬਣ ਜਾਏਗਾ। ਗੰਗਾ ਆਰਾਮ ਦਿੱਲੀ ਆ ਗਿਆ, ਕਾਫੀ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਾ ਬਣਿਆ। ਇੱਕ ਦਿਨ ਸੋਚਦਾ, ਤੀਜੇ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੱਡਾ ਸੇਠ ਬਣ ਜਾਏਗਾ, ਤੇ ਮੈਨੂੰ ਤਾਂ ਰੋਟੀ ਦੀ ਵੀ ਚਿੰਤਾ ਲੱਗ ਗਈ। ਸਰ ਤੀਜੇ ਪਾਤਸ਼ਾਹ ਹਿਰਦੇ ਉੱਤੇ ਆ ਕੇ ਬੈਠ ਗਏ। ਉਹ ਗੰਗਾ ਆਰਾਮ ਤੂੰ ਘਾਬੜਨਾ, ਗੁਰੂ ਤੇਰੇ ਅੰਗ ਸੰਗ ਹੈ, ਸਿੱਖ ਦੇ ਹਮੇਸ਼ਾ ਗੁਰੂ ਅੰਗ ਸੰਗ। ਦੁਕਾਲੰਗ ਪਰਨਾਸੀ ਦਯਾਲੰਗ ਸਰੂਪ ਹੈ, ਸਦਾ ਅੰਗ ਸੰਗ ਹੈ ਅਭੰਗ ਪ੍ਰਭੂ, ਗੁਰੂ ਮੇਰੇ ਸੰਗ ਸਦਾ ਹੈ। ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਜਵੋ ਗੁਰੂ ਮੇਰੇ ਸਿਮਰ ਸਿਮਰਤੀ ਸਦਾ ਸੰਭਾਲੇ, ਜਿਸਨੇ ਸਿਮਰਿਆ ਉਹਦੇ ਗੁਰੂ ਅੰਗ ਸੰਗ ਹੈ, ਜਿਹਨੇ ਸਿਮਰਿਆ ਨਹੀਂ ਸਤਿਗੁਰ ਪੂਰਾ ਕਿਆ ਕਰੇ ਜਾਂ ਬਾਂਸ ਬਜਾਏ ਫੂਕ, ਸਤਿਗੁਰ ਪੂਰਾ ਕਿਆ ਕਰੇ ਜਾਂ ਸਿੱਖਾਂ ਮੇ ਚੂਕ, ਅੰਧੇ ਇੱਕ ਨਾ ਲਾਗੀ ਜੋ ਬਾਂਸ ਬਜਾਏ ਫੂਕ। ਗੁਰੂ ਪੂਰਾ ਕੀ ਕਰੇ ਜੇ ਤੇ ਸਿਖਾਵੇ ਨਾ, ਤਾਂ ਘਰ ਬੈਠੇ ਕਹਿ ਦੇਵੇ ਮਹਾਰਾਜ ਆਪੇ ਝੋਲੀਆਂ ਭਰ ਦਿਓਗੇ, ਹੈ ਤਾਂ ਗੁਰੂ ਦਿਆਲੂ ਹੈ। ਜਿਹਨੇ ਕਾਲਨਾ ਨਹੀਂ ਕਾਲੀ ਨਾ, ਯਾਦ ਰੱਖੋ ਗੁਰਸਿੱਖਾਂ ਕੀ ਕਾਲ ਥਾਂ ਪਈ, ਕਾਲਾਂ ਕਾਲੇ ਪਏਗੀ। ਗੁਰੂ ਬਖਸ਼ਿਸ਼ ਕਰ ਦੇਵੇ, ਉਹ ਤਾਂ ਦਰਿਆ ਹੈ, ਸਾਗਰ ਹੈ, ਪੱਤੇ ਪੱਤੇ ਜ਼ਰੇ ਜ਼ਰੇ ਵਿਚ ਰਿਹਾ, ਖੰਡਾ ਬ੍ਰਹਮੰਡਾ ਦਾ ਮਾਲਕ ਹੈ, ਪਰ ਗੁਰੂ ਕੇ ਸਿੰਘ ਨੂੰ ਇੱਥੇ ਆਉਣਾ ਹੀ ਪਏਗਾ। ਅੱਜ ਗੰਗਾ ਆਰਾਮ ਸੋਚਣ ਲੱਗਾ, ਕੰਮ ਕਾਰ ਨਹੀਂ ਬਣਿਆ। ਚੜ ਤੀਜੇ ਪਾਤਸ਼ਾਹ ਹਿਰਦੇ ਉੱਤੇ ਆ ਕੇ ਬੈਠ ਗਏ, ਗੰਗਾ ਆਰਾਮ ਤੂੰ ਘਾਬੜਨਾ, ਜਿੱਥੇ ਵੱਡੇ ਵੱਡੇ ਸੇਠ ਬੈਠੇ ਹਨ ਨਾ ਕੋਠੀਆਂ ਲੈ ਕੇ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ। ਗੰਗਾ ਆਰਾਮ ਨੇ ਹੀਆ ਕੀਤਾ, ਸੁੰਦਰ ਬੰਗਲਾ ਜਿਹੜਾ ਇੱਕ ਕਿਰਾਏ ਉੱਪਰ ਲੈ ਲਿਆ। ਬੰਗਲਾ ਤਾਂ ਕਿਰਾਏ ਉੱਪਰ ਲੈ ਲਿਆ, ਪਰ ਕੰਮ ਕਾਰ ਕੋਈ ਨਹੀਂ। ਗੋਡਿਆਂ ਵਿੱਚ ਸਿਰ ਪਾ ਕੇ ਬੈਠੇ। ਅੱਗੇ ਫਿਰ ਜੋ ਕੁਛ ਹੋਇਆ ਉਹ ਫਿਰ ਕੱਲ੍ਹ ਦੇ ਕੀਰਤਨ ਵਿੱਚ ਬੇਨਤੀ ਕਰਾਂਗਾ, ਕਿਉਂਕਿ ਸਮਾਂ ਹੋ ਗਿਆ। ਅੱਜ ਵਿਚਾਰ ਹੋਈ ਸੀ ਕਿ 8:30 ਵਜੇ ਪੂਰੀ ਸਮਾਪਤੀ ਹੋ ਜਾਏ, ਠੀਕ ਹੈ, ਜਿਸ ਤਰ੍ਹਾਂ ਗੁਰਮੁਖਾਂ ਦਾ ਹੁਕਮ। ਆਪ ਜੁੜੇ ਹੋ, ਹੁਮਮ ਆ ਕੇ ਆਓ, ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਜੋੜ ਦੇਣਾ ਉਹਦੇ ਵਰਗਾ ਪੁੰਨ ਕੋਈ ਨਹੀਂ, ਅਤੇ ਕਿਸੇ ਨੂੰ ਤੋੜ ਦੇਣਾ ਉਹਦੇ ਵਰਗਾ ਪਾਪ ਕੋਈ। ਆਪ ਵੀ ਆਓ, ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲਿਆ, ਪੂਰੇ 7 ਵਜੇ ਆ ਜਾਇਆ ਕਰੋ ਜਾ, ਤਾਂ ਜੋ ਪਹਿਲੇ ਰਾਗ ਦਾ ਵੀ ਸ਼ਬਦ ਅਸੀਂ ਪੜ੍ਹਦੇ ਹਾਂ, ਜੋ ਸੰਗੀਤ ਕੀਰਤਨ ਹੈ ਹਰਿਮੰਦਰ ਸਾਹਿਬ ਦੀ ਮਰਿਆਦਾ। ਬਾਬਾ ਜੀ ਤਾਂ ਕਹਿ ਕਹਿ ਕੇ ਸੁਣਦੇ ਸਨ ਰਾਗ, ਕਿਉਂਕਿ ਕੀਰਤਨ ਬਣਦਾ ਹੀ ਤਾਂ ਜਦੋਂ ਰਾਗ ਦੇ ਆਸਣ 'ਤੇ ਬਾਣੀ ਬਿਰਾਜਮਾਨ ਹੋ ਜਾਵੇ, ਉਸ ਨੂੰ ਆਪਾਂ ਕੀਰਤਨ ਆਖਦੇ। ਅਤੇ ਜੇ ਮੇਰੀ ਬਾਣੀ ਪੜ੍ਹੀ ਆ ਉਹ ਕੀਰਤਨ ਹੀ, ਉਹ ਪਾਠ ਹੈ, ਅਤੇ ਜਿਹੜਾ ਨਿਹਰਾ ਰਾਗ ਹੈ ਉਹ ਗੁਰੂ ਘਰ 'ਚ ਪ੍ਰਵਾਨ ਨਹੀਂ। ਹਜ਼ੂਰ ਨੇ ਕਿਹਾ ਸੀ ਮੈਂ ਨਿਹਰਾ ਰਾਗ ਨਹੀਂ ਰਹਿਣ ਦਿਆਂ, ਰਾਗ ਦੇ ਆਸਨ ਤੇ ਬਾਣੀ ਬਿਰਾਜਮਾਨ ਕਰ ਦਿਆਂਗਾ, ਉਹ ਬਣ ਜਾਏਗਾ ਕੀਰਤਨ। ਜਿਹੜਾ ਕੀਰਤਨ ਕਰੇਗਾ ਜਾਂ ਸੁਣੇਗਾ ਉਹ ਫਿਰ ਕੀ ਹੋ ਜਾਏਗਾ, ਉਹ ਵੈਰਾਗੀ ਹੋ ਜਾਏਗਾ, ਵੈਰਾਗ ਪੈਦਾ। ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਆਪ ਤਾਂ ਉਹਨੇ ਤਰਨਾ ਹੀ, ਇੱਕੀ ਕੁਲਾ ਤਰ ਜਾਂਦੀਆਂ, ਹਰ ਦਰ ਗਏ ਪਤ ਸਿਉਂ ਜਾਇਦਾ, ਸੋ ਤੀਜੇ ਪਾਤਸ਼ਾਹ ਜੀ ਦੀ ਬਖਸ਼ਿਸ਼। ਕਈ ਕਹਿੰਦੇ ਹੋਣਗੇ ਭਾਈ ਸਾਹਿਬ ਤੁਸੀਂ ਹੁਣ ਸਮਾਪਤ ਕਿਉਂ ਨਹੀਂ ਕਰ ਦਿੰਦੇ, ਪਰ ਨਹੀਂ, ਇਹ ਜਿਹੜੀ ਲਗਨ ਹੈ ਨਾ ਅੰਦਰ ਲੱਗੀ ਰਹਿਣੀ ਚਾਹੀਦੀ। ਗੰਗਾ ਰਾਮ ਨੇ ਬੰਗਲਾ ਬੜਾ ਸਾਰਾ ਕਿਰਾਏ ਉੱਪਰ ਲੈ ਲਿਆ, ਪਰ ਕਿਰਾਇਆ ਵਗੈਰਾ ਕਿੱਥੋਂ ਪੂਰਾ ਹੋਣਾ ਸੀ, ਅੱਗੇ ਗੁਰੂ ਨੇ ਕਿਵੇਂ ਬਖਸ਼ਿਸ਼ ਕੀਤੀ ਗੰਗਾ ਰਾਮ ਦੇ ਉੱਪਰ, ਫਿਰ ਗੰਗਾ ਰਾਮ ਦੇ ਉੱਪਰ ਬਖਸ਼ਿਸ਼ ਕੀਤੀ, ਫਿਰ ਗੰਗਾ ਰਾਮ ਭੁੱਲ ਗਿਆ, ਇੱਕ ਵਾਰੀ ਨਹੀਂ ਭੁੱਲਿਆ, ਕਈ ਵਾਰੀ ਭੁੱਲਿਆ। ਸਵਾਵ ਕੱਲ੍ਹ ਸਮੇਂ ਸਿਰ ਆਓ ਸ਼ਾਮਾਂ ਨੂੰ। ਨਾਲ ਇੱਕ ਬੇਨਤੀ ਹੋਰ ਕਰਦੇ ਹਾਂ ਕਿ ਅੰਮ੍ਰਿਤ ਵੇਲੇ ਵੀ ਕੀਰਤਨ ਹੁੰਦਾ, ਇਹ ਨਾ ਸੋਚੇ ਵੀ ਅੰਮ੍ਰਿਤ ਵੇਲੇ ਨਹੀਂ ਹੁੰਦਾ। ਜਿਹੜੀ ਅੰਮ੍ਰਿਤ ਵੇਲੇ ਦੀ ਬਖਸ਼ਿਸ਼ ਹੈ ਉਹ ਬਾਬਾ ਜੀ ਦੀ ਖਾਸ ਬਖਸ਼ਿਸ਼, ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਖਾਸ ਬਿਠਾ ਕੇ ਕਹਿਣਾ ਵੀ ਜੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਹੈ ਉਹ ਤੁਹਾਡੀ ਹੋਣੀ ਜ਼ਰੂਰੀ ਹੈ। ਇਹ ਠੀਕ ਹੈ ਕੰਮਾਂ ਕਾਰਾਂ ਵਿੱਚ ਤੁਸੀਂ ਸਾਰੇ ਜਾਂਦੇ ਹੋ, ਪਰ ਜਿਹਨਾਂ ਕੋਲ ਕੰਮ 'ਤੇ ਲੇਟ ਜਾਂਦੇ ਹੋ ਉਹ ਅੰਮ੍ਰਿਤ ਵੇਲੇ 6 ਤੋਂ ਲੈ ਕੇ 7:30 ਵਜੇ ਪੂਰੀ ਸਮਾਪਤੀ ਹੋ ਜਾਂਦੀ ਹੈ। ਨਾਲ ਅੰਮ੍ਰਿਤ ਵੇਲੇ ਤੁਸੀਂ ਨਿਰੰਕਾਰ ਦੀ ਧੁਨੀ ਜੋ ਬਾਬਾ ਆਨੰਦ ਸਿੰਘ ਜੀ ਨੇ ਆਪਣੇ ਮੁਖਾਰਬਿੰਦ ਤੋਂ ਧੁਨੀ ਉਚਾਰਨ ਕੀਤੀ ਨਗਰੋਟੇ ਦੀਆਂ ਪਹਾੜੀਆਂ ਵਿੱਚ, ਜਦੋਂ ਸਤਿਕਾਰਯੋਗ ਪਿਤਾ ਜੀ ਹੋਣਾ ਸੰਤ ਬਹਾਦਰ ਸਿੰਘ ਉਹਨਾਂ ਨੇ ਦਿਲਵਾਤੀ ਵਜਾਣੀ ਧੁਨ ਅਤੇ ਪੱਤੇ ਪੱਤੇ ਜ਼ਰੇ ਜ਼ਰੇ ਵਿੱਚ ਆਵਾਜ਼ ਪਹਾੜੀਆਂ। ਸੁਆਵ ਅੰਮ੍ਰਿਤ ਵੇਲੇ ਉਹ ਵੀ ਕੀਰਤਨ ਆ ਕੇ ਸਰਵਣ ਕਰੋ ਤੁਸੀਂ ਨਿਰੰਕਾਰ। ਕਈ ਦੂਰ ਰਹਿੰਦੇ ਹਨ ਠੀਕ ਹੈ, ਪਰ ਸਾਰਾ ਵੀਕ ਹੀ ਕੀਰਤਨ ਹੋਣਾ, ਇੱਕ ਦੋ ਦਿਨ ਹੀ ਆ ਜਾਓ। ਸੋ ਗੁਰੂ ਬਖਸ਼ਿਸ਼ ਕਰੇ ਅੰਮ੍ਰਿਤ ਵੇਲੇ ਵੀ ਆਓ 6 ਤੋਂ ਲੈ ਕੇ 7:30 ਵਜੇ ਤੱਕ, ਅਤੇ ਸ਼ਾਮ ਨੂੰ 7 ਤੋਂ ਲੈ ਕੇ 8:30 ਵਜੇ ਤੱਕ ਦਾਸ ਕੀਰਤਨ ਕਰਿਆ ਕਰਾਂਗੇ। ਹੁਮਮ ਆ ਕੇ ਆਓ, ਆਪ ਵੀ ਆਓ, ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਲਿਆਓ। ਗੰਗਾ ਆਰਾਮ ਦੇ ਉੱਪਰ ਬਖਸ਼ਿਸ਼ ਹੋਈ, ਆਓ ਹਰ ਇੱਕ ਵਾਰੀ ਸਾਰੇ ਪੜ੍ਹ ਲਓ, ਫਿਰ ਕੀਰਤਨ ਦੀ ਸਮਾਪਤੀ ਹੈ।
ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ। ਜਵਾ
ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ, ਆਪ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ, ਆਪ ਦੀਆਂ ਪਿਆਰੀਆਂ ਪਿਆਰੀਆਂ ਸੰਗਤਾਂ ਜਿਹਨਾਂ ਉੱਪਰ ਆਪ ਨੇ ਬਖਸ਼ਿਸ਼ ਕੀਤੀ ਹੈ, ਕੀਰਤਨ ਦੇ ਸਤਿਕਾਰ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਹਨ ਪਾਤਸ਼ਾਹ, ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਸਦਾ ਚੜ੍ਹਦੀਆਂ ਕਲਾਂ ਬਖਸ਼ਣੀਆਂ। ਆਓ ਪਿਆਰ ਸਤਿਕਾਰ ਨਾਲ ਗੱਦ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।